ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜ ਤਤ ਲਹੈ ਪਾਏ ਮੋਖ ਦੁਆਰ ਨਿਦਾਨ ਹਰ ਪਾਇਆ ਸਹਿਜ ਕਰੀ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਦਾ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ
ਅਤਿ ਸਨਮਾਨਯੋਗ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਖੁਸ਼ੀਆਂ ਦੇ ਭੰਡਾਰੇ ਰਹਿਮਤਾਂ ਦੇ ਖਜ਼ਾਨੇ ਸੁੱਖਾਂ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਉਹ ਪਵਿੱਤਰ ਸਥਾਨ ਜਿਸ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿਚ ਪਾਵਨ ਵਚਨ ਕਰਦੇ ਨੇ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਦੇ ਉਪਰ ਦਰਸ਼ਨ ਦਾਰੇ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ਼ਰਵਣ ਕਰਦਿਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਂਦਿਆਂ ਹੋਇਆਂ ਅਰਦਾਸਾਂ ਬੇਨਤੀਆਂ ਕਰਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਜੁੜ ਰਹੀ ਗੁਰਗੋਦੀ ਦਾ ਨਿੱਘ ਮਾਣ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਹਾਂ ਅਸੀਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ ਹੈ ਅਸੀਂ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਗੋਦੀ ਵਿਚ ਬੈਠੇ ਪਾਤਸ਼ਾਹ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਆਰੰਭ ਕਰੀਏ, ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਥੋੜਾ ਸਾਵਧਾਨ ਹੋ ਕਰਕੇ ਬੈਠੀਏ, ਚੌਂਕੜੀਆਂ ਮਾਰ ਕਰਕੇ। ਇਕ ਆਪਾਂ ਵਚਨ ਅਰਦਾਸ ਰੂਪ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਾਰੇ ਉਚਾਰਨ ਕਰੀਏ, ਸਾਰੇ ਉਚਾਰਨ ਕਰੀਏ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਮੈਂ ਪਹਿਲਾਂ ਬੋਲਾਂਗਾ, ਆਪ ਜੀ ਨੇ ਬਾਅਦ ਦੇ ਵਿਚ ਬੋਲਣਾ, ਉਸ ਤੋਂ ਬਾਅਦ ਵਿਚਾਰ ਆਰੰਭ ਕਰਾਂਗਾ। ਤੁਦਵਾਜ ਪਿਆਰੇ ਕੇ ਬਰਹਾ ਸਾਵੜ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਬੈਠ ਕਰਕੇ ਆਪ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਤੇ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿਚ ਜੋ ਦੇਸ਼ ਵਿਦੇਸ਼ ਦੇ ਵਿਚੋਂ ਵੀ ਲਾਈਵ ਹੋ ਕਰਕੇ ਸੰਗਤਾਂ ਲਾਈਵ ਪ੍ਰੋਗਰਾਮ ਸੁਣ ਰਹੀਆਂ ਸਨ, ਉਥੋਂ ਵੀ ਕੀਰਤਨ ਸਰਵਣ ਕਰ ਰਹੇ ਸੀ, ਜਿੱਥੇ ਭਾਈ ਸਾਹਿਬ ਭਾਈ ਕਾਰ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਔਰ ਹਜੂਰੀ ਰਾਜੀ ਦਰਬਾਰ ਸਾਹਿਬ ਦੇ ਕੀਰਤਨ ਸੁਣਾ ਰਹੇ ਸਨ। ਮੈਂ ਉਨ੍ਹਾਂ ਦਾ ਇਕ ਪਾਵਨ ਵਚਨ ਜੋ ਕੀਰਤਨ ਦੇ ਰੂਪ ਦੇ ਵਿਚ ਸਰਵਣ ਕਰਵਾਉਂਦੇ ਨੇ, ਹੁਣੇ ਹੁਣੇ ਉਹ ਸ਼ਬਦ ਪੜ ਰਹੇ ਸਨ, ਕੋਈ ਆਵ ਹੈ ਸੰਤੋ ਹਰ ਕਾ ਜਨ ਸੰਤੋ, ਉਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਮਾਰਗ ਦੀ ਗੱਲ ਕਰਦਾ ਹੈ ਜਿਸ ਮਾਰਗ ਤੇ ਚੱਲ ਕਰਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਮਹਾਰਾਜ ਜੀ ਕਹਿੰਦੇ ਨੇ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਠਾਡੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ। ਆਪਣੇ ਮੁੱਖ ਦੇ ਵਿੱਚੋਂ ਕਹਿ ਲੈਣਾ ਬੜਾ ਸੁਖਾਲਾ, ਆਪਣੇ ਗੁਰੂ ਦੀ ਆਪਣੇ ਇਸ਼ਟ ਦੀ ਹਰੇਕ ਕੋਈ ਵਡਿਆਈ ਕਰਦਾ ਹੈ, ਪਰ ਆਨੰਦ ਉਦੋਂ ਆਉਂਦਾ ਹੈ ਜਦੋਂ ਕੋਈ ਹੋਰ ਕੌਮ ਦਾ ਵਾਸੀ, ਹੋਰ ਧਰਮ ਦਾ ਵਾਸੀ ਜਾਂ ਹੋਰ ਦੇਸ਼ ਦਾ ਵਾਸੀ ਸਾਡੇ ਗੁਰੂ ਦੀ ਵਡਿਆਈ ਕਰੇ। ਬੜੇ ਲੇਖਕ ਨੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਉੱਪਰ ਪੁਸਤਕਾਂ ਲਿਖ ਲਿਖ ਕਰਕੇ ਭਰ ਦਿੱਤੀਆਂ, ਪਰ ਫਿਰ ਵੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੂਰਨ ਰੂਪ ਦੇ ਵਿਚ ਜਸ ਵਡਿਆਈ ਕਹਿ ਨਹੀਂ ਸਕੇ। ਉਨ੍ਹਾਂ ਦੇ ਵਿਚ ਮੁਸਲਮਾਨ ਵੀ ਨੇ, ਹਿੰਦੂ ਧਰਮ ਦੇ ਵੀਰ ਵੀ ਨੇ, ਲਾਲਾ ਦੌਲਤ ਰਾਏ ਵਰਗੇ, ਮੁਸਲਮਾਨ ਦੀ ਗੱਲ ਕਰੀਏ ਤਾਂ ਅੱਲਾ ਯਾਰ ਖਾਂ ਜੋਗੀ ਵਰਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਮੰਤਰ ਦੀਆ ਮਨ ਠਾਂਡੇ। ਅਜਿਹਾ ਮੇਰੇ ਵੱਡੇ ਭਾਗਾਂ ਵਾਲੇ ਗੁਰੂ ਨੇ ਮੰਤਰ ਦਿੱਤਾ ਹੈ ਕਿ ਸਾਡਾ ਮਨ ਉਸ ਦੇ ਨਾਲ ਟਿਕ ਜਾਵੇ। ਗੱਲ ਮਨ ਟਿਕਣ ਦੀ ਹੈ, ਜਿੰਨੀ ਦੇਰ ਤੱਕ ਮਨ ਨਹੀਂ ਟਿਕਦਾ ਉਨੀ ਦੇਰ ਤੱਕ ਪ੍ਰਾਪਤੀ ਕੋਈ ਨਹੀਂ। ਔਰ ਗੁਰੂ ਪਿਆਰੇ ਜਾਣਿਓ ਸਰੀਰ ਸਾਡਾ ਹੈ, ਅਸੀਂ ਇਸ ਨੂੰ ਦੇਖ ਸਕਦੇ ਹਾਂ। ਜੇ ਕੋਈ ਸਵਾਲ ਕਰ ਦੇਵੇ ਮਨ ਕੀ ਹੈ, ਮਨ ਸਥੂਲ ਰੂਪ ਦੇ ਵਿਚ ਨਹੀਂ ਦਿਖੇਗਾ, ਮਨ ਕੋਈ ਹਾਰਡ ਵਸਤੂ ਨਹੀਂ ਹੈ, ਮਨ ਹੈ ਚਿੱਤ ਵਿਰਤੀ। ਇਸ ਸਰੀਰ ਦੇ ਵਿਚੋਂ ਨਿਕਲੇ ਹੋਏ ਦਿਮਾਗੀ ਸੰਕਲਪ ਉਹ ਮਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਸ ਮਨ ਨੂੰ ਸਮਝਾਉਣਾ ਹੈ ਤਾਂ ਤੈਨੂੰ ਕੁਝ ਕਰਨਾ ਪਵੇਗਾ, ਨਹੀਂ ਤਾਂ ਇਹ ਮਨ ਜਿਹੜਾ ਹੈ ਨਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨ ਨੂੰ ਸਮਝਾਉਣ ਦੇ ਲਈ ਕੁਝ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਸਮਝਾਵਨ ਕਾਰਨ ਕਸ਼ੂਅਕ ਪੜ੍ਹੀਐ ਗਿਆਨ। ਮਨ ਨੂੰ ਸਮਝਾਉਣ ਦੇ ਲਈ ਕੁਝ ਗਿਆਨ ਹੋਣਾ, ਨੌਲੇਜ ਹੋਣੀ ਜ਼ਰੂਰੀ ਹੈ। ਔਰ ਸੱਚ ਜਾਣੀ ਸਕੂਲਾਂ ਦੇ ਵਿਚ ਜਦੋਂ ਬੱਚੇ ਪੜ੍ਹਦੇ ਨੇ ਨਾ, ਸਮਾਂ ਹੁੰਦਾ ਕੋਈ ਬੱਚਾ ਜਵਾਨ ਹੋ ਗਿਆ ਤੇ ਮਾਂ ਬਾਪ ਉਸ ਨੂੰ ਸਕੂਲ ਦੇ ਵਿਚ ਲਗਾਉਂਦੇ ਨੇ, ਉਹ ਸਕੂਲਾਂ ਨੇ ਲੋਗੋ ਹੀ ਇਹੋ ਜਿਹਾ ਬਣਾ ਦਿੱਤੇ ਨੇ, ਆਪਣੀ ਪਛਾਣ ਹੀ ਇਹੋ ਜਿਹੀ ਬਣਾ ਦਿੱਤੀ, ਇੰਗਲਿਸ਼ ਦੇ ਵਿਚ ਉੱਥੇ ਲਿਖ ਦੇਣਗੇ ਨੌਲੇਜ ਇਜ਼ ਪਾਵਰ, ਗਿਆਨ ਹੀ ਸਾਰਿਆਂ ਤੋਂ ਵੱਡੀ ਤਾਕਤ ਹੈ। ਉਸ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਮੁਗਧ ਪੂਜ ਨਿਜ ਧਾਮ ਮੈਂ, ਮੁਗਧ ਕਹਿੰਦੇ ਨੇ ਮੂਰਖ ਨੂੰ, ਮੂਰਖ ਇਨਸਾਨ ਆਪਣੇ ਘਰ ਦੇ ਵਿਚ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ, ਕਿਉਂ? ਉਹਦਾ ਕਾਰਨ ਹੈ, ਅਗਰ ਮੂਰਖ ਨੂੰ ਘਰ ਦੇ ਵੀ ਸਤਿਕਾਰ ਨਾ ਮਿਲੇ ਤੇ ਉਹ ਘਰ ਦੇ ਭਾਂਡੇ ਤੋੜ ਦਿੰਦਾ ਹੈ, ਲੋਕਾਂ ਦੇ ਛੱਤਾਂ ਮਾਰਦਾ ਹੈ, ਆਪਣੇ ਘਰ ਨੂੰ ਬਰਬਾਦ ਕਰਦਾ, ਫਿਰ ਉਸਦਾ ਛੁਟਕਾਰਾ ਪਾਉਣ ਦੇ ਲਈ ਘਰ ਦੇ ਮਿਹਨਤੀ ਕਰ ਦਿੰਦੇ ਨੇ, ਤੂੰ ਠੀਕ ਹੈ। ਮੁਗਧ ਪੂਜ ਨਿਜ ਧਾਮ ਮੈਂ, ਪ੍ਰਭੂ ਪੂਜ ਨਿਜ ਨਗਰ, ਪ੍ਰਭੂ ਕਹਿੰਦੇ ਨੇ ਸਰਪੰਚ ਪੰਚ ਨੂੰ ਕਹਿੰਦੇ, ਜਿਹੜਾ ਕਿਸੇ ਨਗਰ ਦਾ ਮੁਖੀ ਹੋਵੇ ਉਸ ਨੂੰ ਉਸ ਦੇ ਨਗਰ ਦੇ ਵਿਚ ਹੀ ਸਤਿਕਾਰਿਆ ਜਾਂਦਾ ਹੈ। ਫਿਰ ਕਹਿੰਦੇ ਭੂਪ ਭੋਜ ਸਭ ਦੇਸ਼ ਮੈਂ, ਰਾਜੇ ਨੂੰ ਜੋ ਸਤਿਕਾਰ ਆਪਣੇ ਦੇਸ਼ ਵਿਚ ਮਿਲਦਾ ਹੈ ਉਨਾ ਸਤਿਕਾਰ ਦੂਸਰੇ ਦੇਸ਼ ਵਿਚ ਨਹੀਂ ਮਿਲੇਗਾ। ਗੁਣੇ ਪੂਜਕ ਸਮਗਰ, ਜਿਹੜਾ ਗੁਣਵਾਨ ਹੈ ਉਹ ਸਾਰੀ ਜਗ੍ਹਾ ਪੂਜਿਆ ਜਾਂਦਾ ਹੈ, ਗੁਣਵਾਨ ਪੜ੍ਹਿਆ ਲਿਖਿਆ ਇਨਸਾਨ ਸਾਰੀ ਜਗ੍ਹਾ ਪੂਜਿਆ ਜਾਂਦਾ ਹੈ। ਨੌਲੇਜ ਤਾਕਤ ਤਾਂ ਹੈ, ਪਰ ਉਸ ਨੌਲੇਜ ਨੂੰ, ਜਿਹੜੀ ਨੌਲੇਜ ਅਸੀਂ ਸਕੂਲਾਂ ਦੇ ਵਿਚ ਪੜ੍ਹੀ ਸੀ, ਜਿਹੜੀ ਨੌਲੇਜ ਅਸੀਂ ਸਕੂਲਾਂ ਦੇ ਵਿਚ ਲਈ ਸੀ, ਉਸ ਦੇ ਨਾਲ ਕੀ ਅਸੀਂ ਸੰਪੂਰਨ ਹੋ ਗਏ? ਨਹੀਂ ਹੋਏ। ਗੁਰੂ ਪਿਆਰੇ, ਜੇ ਸੰਪੂਰਨ ਹੋਏ ਹੁੰਦੇ ਤੇ ਅੱਜ ਪੜ੍ਹੇ ਲਿਖੇ ਲੋਕ ਝੂਠ ਨਾ ਬੋਲਦੇ, ਪੜ੍ਹੇ ਲਿਖੇ ਲੋਕ ਠੱਗੀਆਂ ਨਾ ਮਾਰਦੇ, ਪੜ੍ਹੇ ਲਿਖੇ ਲੋਕ ਰਿਸ਼ਵਤਾਂ ਨਾ ਲੈਂਦੇ। ਜਿੰਨੀ ਉੱਚੀ ਪੜ੍ਹਾਈ ਹੈ, ਜਿੰਨੀ ਉੱਚੀ ਕੁਰਸੀ ਹੈ, ਉਨੀ ਜ਼ਿਆਦਾ ਰਿਸ਼ਵਤ ਹੈ, ਉਨਾ ਜ਼ਿਆਦਾ ਝੂਠ ਹੈ, ਉਨੀ ਜ਼ਿਆਦਾ ਠੱਗੀ ਹੈ। ਫਿਰ ਕੀ ਕਰਨਾ ਚਾਹੀਦਾ ਵੀ ਸਾਨੂੰ ਪੜ੍ਹਨਾ ਨਹੀਂ ਚਾਹੀਦਾ? ਪੜ੍ਹਨਾ ਚਾਹੀਦਾ, ਪਰ ਉਹ ਗਿਆਨ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੁਰੂ ਦਾ ਗਿਆਨ ਹੈ। ਜਿੱਥੇ ਸਕੂਲੀ ਪੜ੍ਹਾਈ ਜ਼ਰੂਰੀ, ਉੱਥੇ ਗਿਆਨ ਦੀ ਪੜ੍ਹਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੜ੍ਹਾਈ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵੀ ਗਏ ਸਕੂਲ, ਜਿਸ ਸਮੇਂ ਉਮਰ ਹੋਈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਜੀ ਨੇ ਸਕੂਲ ਲੈ ਗਏ ਗੋਪਾਲ ਪਾਂਧੇ ਦੇ ਕੋਲ। ਗੋਪਾਲ ਪਾਂਧੇ ਨੇ ਬਿਠਾ ਦਿੱਤਾ ਇੱਕ ਪਾਸੇ, ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜੋ ਪੜ੍ਹਾਉਂਦੇ ਨੇ ਉਹ ਲਿਖਦੇ ਨੇ, ਇੱਕ ਦੋ ਦਿਨ ਲੰਘੇ ਨੇ, ਤੇ ਜਦੋਂ ਸ਼ੁਰੂਆਤ ਕਰਿਆ ਕਰਦੇ ਸਨ ਨਾ ਪੰਡਿਤ ਜੀ, ਓਮ ਅੱਖਰ ਤੋਂ ਸ਼ੁਰੂਆਤ ਕਰਿਆ ਕਰਦੇ ਸਨ। ਪਹਿਲੇ ਜਦੋਂ ਰੋਜ਼ਾਨਾ ਕਲਾਸ ਦੀ ਸ਼ੁਰੂਆਤ ਕਰਨੀ ਓਮ ਅੱਖਰ ਤੋਂ, ਇੱਕ ਦਿਨ ਗੁਰੂ ਨਾਨਕ ਮਹਾਰਾਜ ਜੀ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਪੰਡਿਤ ਜੀ, ਅਧਿਆਪਕ ਜੀ, ਮੈਨੂੰ ਇਸ ਦੇ ਅਰਥ ਹੀ ਦੱਸ ਦਿਓ। ਕਹਿੰਦੇ ਤੂੰ ਇਸ ਦੇ ਅਰਥ ਕੀ ਲੈਣੇ ਆ, ਤੂੰ ਇਸ ਦੇ ਅਰਥ ਪੁੱਛ ਕੇ ਕੀ ਲੈਣਾ? ਤੈਨੂੰ ਹਿਸਾਬ ਕਿਤਾਬ ਮੈਂ ਪੜ੍ਹਾਉਣ ਦੇ ਲਈ ਨਿਯਤ ਕੀਤਾ ਗਿਆ ਹਾਂ, ਤੈਨੂੰ ਹਿਸਾਬ ਕਿਤਾਬ ਪੜ੍ਹਾਉਣਾ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਕਹਿੰਦੇ ਜੇ ਤੁਸੀਂ ਹਿਸਾਬ ਕਿਤਾਬ ਪੜ੍ਹਾਉਣਾ, ਲੇਖਾ ਜੋਖਾ ਹੀ ਪੜ੍ਹਾਉਣਾ, ਫਿਰ ਮੈਨੂੰ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਜਿਹੜਾ ਲੇਖਾ ਜੋਖਾ ਪੜ੍ਹਾਉਣਾ ਮੇਰੇ ਕਿਸੇ ਕੰਮ ਦਾ ਨਹੀਂ। ਕਹਿੰਦੇ ਫਿਰ ਤੂੰ ਕਿਹੋ ਜਿਹਾ ਲੇਖਾ ਜੋਖਾ ਪੜ੍ਹਨਾ ਚਾਹੁੰਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਚਨ ਉਚਾਰਨ ਕੀਤਾ, ਕਹਿਣ ਲੱਗੇ ਜਾਲ ਮੋਹ ਮਸਕ ਹੱਸ ਕਰ ਮਤ ਕਾਗਜ਼ ਕਰ ਸਾਰ, ਭਾਓ ਕਲਮ ਕਰ ਚਿੱਪ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਕਹਿੰਦੇ ਉਹ ਲੇਖਾ ਪੜਾ ਬਾਬਾ, ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਪੜ੍ਹਾਈ ਤਾਂ ਉਹ ਕਾਮਯਾਬ ਹੈ ਨਾ, ਜਿੱਥੇ ਲੇਖੇ ਦੀ ਗੱਲ ਹੋਵੇ ਉਹ ਪਰਮਾਤਮਾ ਆਪ ਤੇਰਾ ਲੇਖਾ ਕਰਨ ਦੇ ਲਈ ਆ ਜਾਵੇ, ਅਜੇ ਤੋਂ ਲੇਖੇ ਤੋਂ ਬਗੈਰ ਹੀ ਛੁਟਕਾਰਾ ਹੋ ਜਾਣਾ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਾ, ਪੜ੍ਹਿਆ ਮੂਰਖ ਆਖੀਐ ਜਿਸ ਲਵ ਲੋਭ ਹੰਕਾਰਾ। ਹੰਕਾਰ ਵੀ ਹੈ ਉਹਨਾਂ ਨੂੰ ਪਦਵੀਆਂ ਦਾ, ਲੋਭ ਵੀ ਹੈ ਪੈਸੇ ਦਾ। ਉਹ ਸਕੂਲਾਂ ਦੀ ਪੜ੍ਹਾਈ ਬੇਕਾਰ ਗਈ, ਮੈਨੂੰ ਸਕੂਲਾਂ ਦੇ ਵਿਚ ਜਾਣ ਦਾ ਟਾਈਮ ਮਿਲਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲ ਸਾਲਾ ਗੁਰਪੁਰਬ, ਮੈਂ ਕੋਈ ਕਰੀਬ 150 ਸਕੂਲਾਂ ਦੇ ਵਿਚ ਜਾ ਕਰਕੇ, ਇੱਕ ਮਹੀਨਾ ਲਗਾਤਾਰ ਸਾਡੀ ਟੀਮ ਚੱਲ ਰਹੀ ਸੀ, ਇੱਕ ਮਹੀਨਾ ਲਗਾਤਾਰ ਜਾ ਕਰਕੇ ਸਕੂਲਾਂ ਦੇ ਵਿਚ ਉਹਨਾਂ ਤੋਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਬਾਰੇ ਪੁੱਛਣਾ ਕੀਤਾ। ਕਿਸੇ ਵਿਰਲੇ ਵਿਰਲੇ ਨੂੰ ਪਤਾ ਵਿਰਲੇ ਹੀ। ਮੈਂ ਉਹਨਾਂ ਨੂੰ ਪੁੱਛਿਆ ਵੀ ਭਲਾ ਦੱਸੋ ਬੱਚਿਓ, ਵੀ ਸਕੂਲ ਕਿਸ ਲਈ ਆਉਂਦੇ? ਕਹਿੰਦੇ ਪੜ੍ਹਨ ਲਈ। ਪੜ੍ਹ ਕੇ ਕੀ ਕਰੋਗੇ? ਕਹਿੰਦੇ ਕੋਈ ਨੌਕਰੀ ਕਰਾਂਗੇ। ਨੌਕਰੀ ਕਰਕੇ ਕੀ ਕਰੋਗੇ? ਪੈਸੇ ਕਮਾਵਾਂਗੇ। ਮੈਂ ਕਿਹਾ ਤੁਹਾਡੇ ਸਕੂਲ ਦੇ ਗੇਟ ਦੇ ਉੱਪਰ ਪੰਜਾਬੀ ਸਕੂਲ ਜਿਹੜੇ ਹੁੰਦੇ ਨੇ ਨਾ ਉਨ੍ਹਾਂ ਦੇ ਗੇਟ ਦੇ ਉੱਪਰ ਇੱਕ ਸ਼ਬਦ ਲਿਖਿਆ ਹੁੰਦਾ ਸੇਵਾ ਲਈ ਵਿਦਿਆ ਲਈ ਆਓ ਸੇਵਾ ਲਈ ਜਾਓ। ਆ ਤੁਸੀਂ ਜਿਹੜੀ ਪੜ੍ਹ ਲਿਖ ਕਰਕੇ ਨੌਕਰੀ ਕਰੋਗੇ ਪੈਸੇ ਕਮਾਓਗੇ, ਸੇਵਾ ਤਾਂ ਲੋਕੀ ਹੋਰ ਵੀ ਕਰਦੇ ਪਏ ਨੇ, ਪੈਸੇ ਤਾਂ ਲੋਕੀ ਹੋਰ ਵੀ ਕਮਾਉਂਦੇ ਪਏ ਨੇ, ਉਹ ਸੇਵਾ ਕਿਹੋ ਜਿਹੀ ਹੈ, ਉਹ ਕਿਹੜੀ ਸੇਵਾ ਕਰਨੀ ਹੈ। ਅੱਜ ਕੋਈ ਇਨਸਾਨ ਸੜਕ ਤੇ ਐਕਸੀਡੈਂਟ ਹੋ ਗਿਆ, ਪੜ੍ਹਿਆ ਲਿਖਿਆ ਕੋਲ ਵੀ ਜਾ ਰਿਹਾ, ਰੁਕਦਾ ਕੋਈ ਨਹੀਂ, ਦੇਖਦਾ ਕੋਈ ਨਹੀਂ ਉਸ ਨੂੰ। ਇਸੇ ਕਰਕੇ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪੜ੍ਹ ਪੜ ਗੱਡੀ ਲੱਦੀ ਹੈ। ਆਪਾਂ ਪਾਤਸ਼ਾਹ ਜੀ ਦੀ ਵਾਰ ਦੇ ਵਿੱਚ ਸੁਣਿਆ ਨਾ, ਗੱਡੇ ਲੱਦੇ ਪਏ ਨੇ ਸਾਡੇ, ਪੜ੍ਹਾਈ ਸਾਡੇ ਕੋਲ ਬਹੁਤ ਹੈ ਪਰ ਇਸ ਰਸਤੇ ਦਾ ਗਿਆਨ ਕੋਈ ਨਹੀਂ। ਔਰ ਜਿੰਨੀ ਦੇਰ ਤੱਕ ਇਸ ਰਸਤੇ ਦਾ ਗਿਆਨ ਨਹੀਂ ਉਨੀ ਦੇਰ ਤੱਕ ਮਨ ਦੀ ਭਟਕਣਾ ਬਣੀ ਰਹੇਗੀ। ਗੱਲ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਹੁਕਮਨਾਮੇ ਦੇ ਵਿੱਚ ਵੀ ਮਨ ਦੀ ਦਰਸਾਈ ਹੈ, ਪੜ੍ਹਨਾ ਵੀ ਮਨ ਦੇ ਅੰਦਰ ਅਨੁਸਾਰ ਹੈ, ਪੜ੍ਹਾਈ ਦੀ ਗੱਲ ਦੇ ਨਾਲ ਨਾਲ ਮਨ ਦੀ ਗੱਲ ਦਰਸਾਈ ਹੈ ਤੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਲੜੀਵਾਰ ਵੀ ਵਿਚਾਰ ਕਰਨੀ ਉਹ ਚ ਵੀ ਮਨ ਦੀ ਗੱਲ ਹੈ। ਅੱਜ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਨਾ, ਸੋਰਠ ਦੀ ਵਾਰ ਦੇ ਵਿੱਚ ਹੁਕਮਨਾਮਾ ਮਿਲਿਆ, ਪ੍ਰਾਪਤ ਹੋਇਆ। ਸੋਰਠ ਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੌਵੇਂ ਸਥਾਨ ਤੇ ਆਉਂਦਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਇਸ ਪਿਆਰੇ ਰਾਗ ਦੇ ਬਾਰੇ, ਬੜਾ ਪਿਆਰਾ ਰਾਗ ਹੈ, ਪ੍ਰੇਮ ਦੇ ਨਾਲ ਰਾਗੀ ਜਨ ਗਾਇਨ ਕਰਦੇ ਨੇ, ਇਸ ਰਾਗ ਦੇ ਬਾਰੇ ਬੜਾ ਸੁੰਦਰ ਲਿਖਿਆ, ਸੋਰਠ ਸੋਰਸ ਪੀਜੀਏ ਕਬੂ ਨਾ ਫੀਕਾ ਹੋਏ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਨੇ। ਔਰ ਇਹ ਰਾਗ ਜਿਹੜਾ ਹੈ ਨਾ, ਇਸ ਨੂੰ ਗੁਰਬਾਣੀ ਦੇ ਅਨੁਸਾਰ ਅਸੀਂ ਮੰਨੀਏ ਤੇ ਇਸ ਨੂੰ ਰਾਗਣੀ ਗਿਣਿਆ ਜਾਂਦਾ ਹੈ। ਮੇਘ ਰਾਗ ਦੀ ਇਹ ਰਾਗਣੀ ਹੈ, ਰਾਗਮਾਲਾ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਸੋਰਠ ਨੂੰ ਰਾਗਣੀ ਕਿਹਾ ਜਾਂਦਾ ਹੈ। ਸੋਰਠ ਰਾਗ ਗੁਰਮਤ ਸੰਗੀਤ ਦਾ ਰਾਗ ਹੈ ਤੇ ਜੇ ਆਪਾਂ ਭਾਰਤੀ ਸੰਗੀਤ ਦੀ ਗੱਲ ਕਰੀਏ ਇਸ ਦੇ ਬਰਾਬਰ ਦਾ ਰਾਗ ਜਿਹੜਾ ਹੈ ਨਾ ਭਾਰਤੀ ਸੰਗੀਤ ਦੇ ਵਿੱਚ ਉਸਨੂੰ ਦੇਸ਼ ਰਾਗ ਕਿਹਾ ਜਾਂਦਾ ਹੈ, ਪਰ ਸੋਰਠ ਰਾਗ ਉਸ ਤੋਂ ਉੱਤਮ ਹੈ। ਗੁਰਮਤ ਸੰਗੀਤ ਦੇ ਵਿੱਚ ਸੋਰਠ ਰਾਗ ਹੀ ਗਾਇਆ ਜਾਂਦਾ ਹੈ। ਸੋਰਠ ਰਾਗ ਦੀ ਵਾਰ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਔਰ ਉਹ ਵਾਰ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ। ਚੌਥੇ ਪਾਤਸ਼ਾਹ ਜੀ ਦੀ ਵਾਰ ਹੈ, ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਹੋਇਆ ਕਰਦੀਆਂ ਨੇ ਨਾ ਜਿਸ ਗੁਰੂ ਸਾਹਿਬਾਂ ਦੀਆਂ ਹੋਣ ਉਸੇ ਅਧੀਨ ਉਹ ਵਾਰ ਦਾ ਨਾਮ ਆਉਂਦਾ ਹੈ। ਸਲੋਕ ਜੋ ਅੱਜ ਪ੍ਰਾਪਤ ਹੋਏ ਨੇ ਸਾਨੂੰ, ਅਸੀਂ ਝੋਲੀਆਂ ਅੱਡ ਕਰਕੇ ਸਵੇਰੇ ਅਰਦਾਸਾਂ ਕਰਦੇ ਹਾਂ, ਮਹਾਰਾਜ ਭਲਾ ਕਰਿਓ, ਬਖਸ਼ਿਸ਼ ਕਰਿਓ, ਰਹਿਮਤ ਕਰਿਓ, ਸਾਡੀ ਝੋਲੀ ਦੇ ਵਿੱਚ ਮੁੱਖ ਵਾਕ ਪਾਉਂਦੇ ਨੇ, ਉਨ੍ਹਾਂ ਦੇ ਵਿੱਚ ਜੋ ਸਲੋਕ ਦਰਜ ਨੇ ਨਾ ਅੱਜ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਜ ਨੇ। ਜਿਵੇਂ ਉਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਆਪਣੀਆਂ ਝੋਲੀਆਂ ਭਰਵਾਈਆਂ ਸਨ, ਅੱਜ ਸਾਡੀਆਂ ਝੋਲੀਆਂ ਭਰ ਰਹੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਨਾਲ ਦੀ ਨਾਲ ਵਿਚਾਰ ਕਰਾਂਗੇ, ਨਾਲ ਦੀ ਨਾਲ ਪਾਤਸ਼ਾਹ ਜੀ ਦੇ ਵਚਨ ਸਰਵਣ ਕਰਦੇ ਹਾਂ ਜੀ।
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ।
ਸਲੋਕ ਉਸ ਨੂੰ ਕਿਹਾ ਜਾਂਦਾ ਜੋ ਸਾਨੂੰ ਆਪਣੇ ਲੋਕ ਦੀ ਪ੍ਰਾਪਤੀ ਕਰਾਉਂਦਾ ਹੈ। ਇਹ ਸਾਡਾ ਲੋਕ ਨਹੀਂ ਜਿੱਥੇ ਅਸੀਂ ਬੈਠੇ ਹਾਂ, ਸਾਡਾ ਲੋਕ ਹੈ ਉਹ ਜੋ ਹਰੀ ਚਰਨਾਂ ਦੇ ਵਿੱਚ ਹੋਵੇ, ਜਿੱਥੇ ਅਸੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠੇ ਹੋਈਏ। ਬੈਠੇ ਇੱਥੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਂ, ਪਰ ਇਹ ਦੁਨਿਆਵੀ ਲੋਕ ਹੈ, ਇਹ ਲੋਕ ਨਹੀਂ ਸਾਡਾ, ਸਵੈ ਲੋਕ ਸਾਡਾ ਆਪਣਾ ਲੋਕ ਹੈ। ਜਿੱਥੇ ਜਾਏ ਤੂੰ ਵਰਤਣਾ, ਇਸ ਦੀ ਚਿੰਤਾ ਨਾ, ਜਿੱਥੇ ਜਾ ਕਰਕੇ ਤੂੰ ਵਰਤਣਾ ਹੈ, ਉਹ ਹੈ ਸਾਡਾ ਲੋਕ ਅਸਲੀ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਵਚਨ ਉਚਾਰਨ ਕਰਦੇ ਹਨ।
ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਕਹਿੰਦੇ ਪੜਨਾ ਗੁੜਨਾ ਕਹਿੰਦੇ ਨੇ ਵਿਚਾਰ ਨੂੰ, ਵਿਚਾਰਨਾ, ਬਸ ਇਹ ਸੰਸਾਰ ਨੇ ਵਿਹਾਰ ਹੀ ਬਣਾ ਲਿਆ ਆਪਣਾ। ਜੋ ਆਪਾਂ ਸੁਣ ਰਹੇ ਹਾਂ ਨਾ, ਮੈਂ ਜੇ ਗਲਤ ਨਾ ਹੋਵਾਂ, ਜਿਹੜੇ ਵਚਨ ਮੈਂ ਆਪ ਜੀ ਦੇ ਨਾਲ ਕਰ ਰਿਹਾ ਨਾ, ਉਹ ਮੇਰੇ ਲਈ ਦੇ ਨੇ, ਜੋ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੇ ਮੇਰੇ ਲਈ ਦੇ ਨੇ। ਸਾਡੇ ਵਿੱਚੋਂ ਮਾਫ਼ ਕਰਨਾ ਗੁਰੂ ਪਿਆਰਿਓ, ਬਹੁਤ ਘੱਟ ਪ੍ਰਾਣੀ ਹੁੰਦੇ ਨੇ ਜਿਹੜੇ ਗੁਰੂ ਸਾਹਿਬਾਂ ਦੇ ਵਚਨਾਂ ਨੂੰ ਸੁਣ ਕਰਕੇ ਗੁਰੂ ਦੇ ਵਚਨਾਂ ਦੇ ਨਾਲ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇੱਕ ਵਚਨ ਕੀਤਾ, ਕਹਿੰਦੇ ਧਨ ਧਨ ਗੁਰ ਸਿੱਖ ਹੋਏ, ਧਨ ਧਨ ਗੁਰ ਸਿੱਖ ਭਏ, ਕਿਉਂ ਗੁਰ ਸਿੱਖ ਹੋਏ, ਗੁਰਸਿੱਖ ਗੁਰਸਿੱਖੀ ਸੁਣੀ, ਧਨ ਧਨ ਗੁਰਸਿੱਖ ਸੁਣ ਗੁਰਸਿੱਖ ਭਏ। ਗੁਰੂ ਦੀ ਸਿੱਖਿਆ ਨੂੰ ਸੁਣ ਕਰਕੇ ਹੀ ਗੁਰੂ ਕਾ ਸਿੱਖ ਗੁਰਸਿੱਖ ਬਣ ਸਕਦਾ ਹੈ। ਗੁਰਸਿੱਖ ਮਨ ਗੁਰ ਸਿੱਖ ਅਲੱਗ ਅਲੱਗ ਸ਼ਬਦ ਹੈ। ਗੁਰ ਸਿੱਖ ਮਨ, ਗੁਰੂ ਦੀ ਸਿੱਖਿਆ ਮੰਨੀ, ਗੁਰਸਿੱਖ ਮਨ ਮਾਨਿਆ ਹੈ, ਫਿਰ ਗੁਰੂ ਦੇ ਸਿੱਖ ਦਾ ਮਨ ਗੁਰੂ ਤੇ ਮੰਨਦਾ ਹੈ ਜੇ ਗੁਰੂ ਦੀ ਸਿੱਖਿਆ ਸੁਣਦਾ ਹੈ। ਗੁਰ ਸਿੱਖ ਭਾਏ, ਇਹ ਵੀ ਇੱਥੇ ਵੀ ਅਲੱਗ ਹੈ ਸ਼ਬਦ, ਗੁਰ ਸਿੱਖ ਭਾਏ, ਭਾਏ ਕਹਿੰਦੇ ਨੇ ਪ੍ਰੇਮ ਨੂੰ। ਗੁਰੂ ਦੀ ਸਿੱਖਿਆ ਦੇ ਨਾਲ ਮਨ ਦੇ ਵਿੱਚ ਪਿਆਰ ਪੈਦਾ ਹੁੰਦਾ ਹੈ, ਪ੍ਰੀਤੀ ਪੈਦਾ ਹੁੰਦੀ ਹੈ। ਗੁਰ ਸਿੱਖ ਭਾਏ, ਗੁਰ ਸਿੱਖ ਭਾਓ ਚਾਓ ਹਿਰਦੈ, ਕਹਿੰਦੇ ਫਿਰ ਹਿਰਦੈ ਦੇ ਵਿੱਚ ਆਨੰਦ ਰੂਪੀ ਚਾਓ ਪੈਦਾ ਹੁੰਦਾ ਹੈ, ਆਨੰਦ ਰੂਪੀ ਪ੍ਰੇਮ ਪੈਦਾ ਹੁੰਦਾ ਹੈ ਆਨੰਦ ਰੂਪੀ। ਗੁਰ ਸਿੱਖ ਜਾਣ, ਗੁਰੂ ਦੀ ਸਿੱਖਿਆ ਨੂੰ ਤੂੰ ਜਾਣ ਗਿਆ, ਗੁਰਸਿੱਖ ਫਿਰ ਉਸ ਗੁਰਸਿੱਖ ਨੂੰ ਜੱਗ ਜਾਣੇ ਹੈ, ਜਗਤ ਜਾਣਨ ਲੱਗ ਪੈਂਦਾ। ਯਾਦ ਰੱਖਿਓ, ਜਿਹੜਾ ਗੁਰੂ ਦੀ ਸਿੱਖਿਆ ਨੂੰ ਜਾਣ ਲੈਂਦਾ ਨਾ, ਉਹਨੂੰ ਜਗਤ ਜਾਣਦਾ ਹੈ। ਪਾਤਸ਼ਾਹ ਜੀ ਕਹਿੰਦੇ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਤੇ ਵਿਹਾਰ ਹੀ ਬਣਾ ਲਿਆ, ਲੋਕੀ ਪੜ੍ਹਦੇ ਨੇ ਵਿਚਾਰਦੇ ਵੀ ਨੇ, ਇਹ ਪੜ੍ਹਾਈ ਦਾ ਮਤਲਬ ਕੀ ਹੈ? ਪਰ ਅੰਤਰ ਅੰਦਰ ਕਿਹੜੀ ਤ੍ਰਿਸ਼ਨਾ ਲੱਗੀ ਹੋਈ ਹੈ, ਮਾਇਆ ਦੀ, ਵਿਕਾਰ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ। ਪਿਛਲੇ ਸਮੇਂ ਦੇ ਵਿੱਚ ਲੋਕ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪੜ੍ਹੇ ਲਿਖੇ ਨਹੀਂ ਸਨ ਤੇ ਇੰਨੀਆਂ ਠੱਗੀਆਂ ਵੀ ਨਹੀਂ ਸਨ। ਹੁਣ ਅਸੀਂ ਪੜ੍ਹ ਗਏ, ਸਾਨੂੰ ਆਪਣੇ ਝੂਠ ਨੂੰ ਛੁਪਾਉਣ ਦਾ ਤਰੀਕਾ ਆਉਂਦਾ, ਉਹਨਾਂ ਨੂੰ ਆਉਂਦਾ ਨਹੀਂ ਸੀ, ਉਹ ਸੱਚ ਬੋਲਦੇ ਸਨ। ਸਾਨੂੰ ਝੂਠ ਨੂੰ ਛੁਪਾਉਣ ਦਾ ਤਰੀਕਾ ਵੀ ਆਉਂਦਾ, ਠੱਗੀ ਮਾਰਨ ਦਾ ਤਰੀਕਾ ਵੀ ਆਉਂਦਾ, ਠੱਗੀ ਨੂੰ ਛੁਪਾਉਣਾ ਕਿਵੇਂ, ਕਿਉਂਕਿ ਪੜ੍ਹੇ ਲਿਖੇ ਆ। ਉਹ ਲੋਕ ਪੜ੍ਹੇ ਲਿਖੇ ਨਹੀਂ ਸਨ ਤੇ ਇੰਨੀਆਂ ਠੱਗੀਆਂ ਵੀ ਨਹੀਂ ਕਰਦੇ, ਜੋ ਕੁਝ ਹੁੰਦਾ ਸੀ ਸਾਹਮਣੇ ਹੀ ਦੱਸ ਦਿੰਦੇ ਸਨ। ਬਜ਼ੁਰਗ ਬੈਠੇ ਨੇ ਮੇਰੇ, ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਤਾਂ ਵਿਕਾਰ ਵਸੇ ਹੋਏ ਨੇ, ਤੇਰੀ ਪੜ੍ਹਾਈ ਨੂੰ ਅਸੀਂ ਕੀ ਕਰਾਂਗੇ? ਪੜ੍ਹ ਕੇ ਵਿਚਾਰਿਆ ਫਾਇਦਾ ਕੋਈ ਨੀ, ਜਿੰਨੀ ਦੇਰ ਤੱਕ ਅੰਦਰ ਮਾਇਆ ਦੀ ਤ੍ਰਿਸ਼ਨਾ ਲੱਗੀ ਰਹੀ।
ਵਿੱਚ ਸਭ ਪੜ੍ਹ ਥੱਕੇ ਦੂਜਾ ਭਾਈ ਖੁਆਰ।
ਜਿੰਨੀ ਪੜ੍ਹਾਈ ਉੱਚੀ ਹੋਵੇਗੀ ਨਾ, ਜਿੰਨਾ ਇਨਸਾਨ ਪੜ੍ਹਿਆ ਲਿਖਿਆ ਹੋਵੇਗਾ ਉੱਚਾ, ਚਾਹੇ ਇੱਧਰ ਦਾ ਰਸਤਾ ਵੀ ਲੈ ਲਈਏ ਗੁਰਮਤ ਦਾ ਵੀ, ਇੱਧਰ ਵੀ ਜੇ ਪੜ੍ਹਾਈ ਥੋੜੀ ਬਹੁਤੀ ਉੱਚੀ ਹੋ ਗਈ ਨਾ, ਤੇ ਹੰਕਾਰ ਸੱਤਵੇਂ ਸਮਾਨ ਤੇ ਪਹੁੰਚ ਜਾਂਦਾ ਹੈ। ਕਿਸੇ ਨੂੰ ਦੇਖ ਕਰਕੇ ਰਾਜੀ ਨੀ, ਕਿਸੇ ਨੂੰ ਫਤਿਹ ਬੁਲਾ ਕਰਕੇ ਰਾਜੀ ਨੀ, ਮੇਰੇ ਵਰਗਾ ਤਾਂ ਵਿਦਵਾਨ ਹੀ ਕੋਈ ਨੀ, ਮੈਂ ਕਿਹਨੂੰ ਕਿਹਨੂੰ ਬੁਲਾਵਾਂ। ਕਹਿੰਦੇ ਹਉਮੈ ਵਿੱਚ ਸਭ ਪੜ੍ਹ ਸਕੇ, ਹੰਕਾਰ ਦੇ ਵਿੱਚ ਹੀ ਸਭ ਪੜ੍ਹ ਕਰਕੇ ਥੱਕ ਚੁੱਕੇ ਨੇ, ਹੰਕਾਰ ਉਹਨਾਂ ਦੇ ਅੰਦਰ ਇੰਨਾ ਵਸਿਆ ਹੋਇਆ। ਦੂਜੇ ਭਾਏ ਖੁਆਰ, ਦੂਜੇ ਕਹਿੰਦੇ ਨੇ ਦਵੈਤ, ਭਾਏ ਪ੍ਰੀਤੀ ਨੂੰ ਪ੍ਰੇਮ ਨੂੰ ਦਵੈਤ ਭਾਵਨਾ ਦੇ ਨਾਲ ਪ੍ਰੇਮ ਪਾ ਲਿਆ, ਕਿਹਨੀ ਦਵੈਤ ਮਾਇਆ ਦੇ ਨਾਲ, ਮਾਇਆ ਦੇ ਨਾਲ ਪ੍ਰੇਮ ਪਾ ਲਿਆ ਤੇ ਉਹ ਖੱਜਲ ਖੁਆਰ ਹੀ ਹੁੰਦੇ ਹਨ।
ਸੋ ਪੜਿਆ ਸੋ ਪੰਡਿਤ ਦੀਨਾ ਗੁਰ ਸ਼ਬਦ ਕਰੇ ਵਿਚਾਰ।
ਉਹ ਪੜਿਆ ਹੋਇਆ ਹੈ, ਉਹ ਵਿਦਵਾਨ ਹੈ, ਪੰਡਿਤ, ਪੰਡਿਤ ਕਹਿੰਦੇ ਨੇ ਵਿਦਵਾਨ ਨੂੰ, ਉਹ ਸਮਝਦਾਰ ਹੈ ਪੰਡਿਤ। ਕੌਣ? ਗੁਰ ਸ਼ਬਦ ਕਰੇ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਤੇ ਉਹਦੀ ਵਿਚਾਰ ਦੇ ਅਨੁਸਾਰ ਹੀ ਆਪਣਾ ਜੀਵਨ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਵਿਚਰਿਆ।
ਅੰਦਰ ਖੋਜੈ ਤਪ ਲਹੈ ਪਾਈ ਮੋਖ ਦੁਆਰ।
ਕਹਿੰਦੇ ਉਹਦੀ ਨਿਸ਼ਾਨੀ ਕੀ ਹੋਇਆ ਕਰਦੀ ਹੈ, ਜਿਹੜਾ ਵਿਚਾਰ ਕਰਦਾ ਹੈ ਨਾ ਆਪਣੇ ਅੰਦਰ ਦੀ, ਉਹਦੀ ਨਿਸ਼ਾਨੀ ਕੀ ਹੈ? ਅੰਦਰ ਖੋਜੈ, ਉਹ ਆਪਣੇ ਅੰਦਰ ਨੂੰ ਲੱਭਦਾ। ਆਪਾਂ ਸਾਰੇ ਬਾਹਰ ਲੱਭਦੇ ਫਿਰਦੇ ਹਾਂ, ਕੁਛ ਅਸੀਂ ਬਾਹਰ ਵੇਖਦੇ ਹਾਂ। ਦੇਖੋ ਫਰਕ ਹੈ, ਇੱਕ ਗਰੀਬੀ ਬਾਹਰ ਦੀ ਹੋਇਆ ਕਰਦੀ ਹੈ, ਉਹ ਗਰੀਬੀ ਮਾੜੀ ਮੰਨੀ ਜਾਂਦੀ ਹੈ, ਲੋਕ ਮਾੜੀ ਮੰਨਦੇ ਨੇ ਵੀ ਗਰੀਬੀ ਹੈ। ਇੱਕ ਅੰਦਰ ਦੀ ਗਰੀਬੀ ਹੋਇਆ ਕਰਦੀ ਹੈ, ਗੁਰਮਤ ਦੇ ਅਨੁਸਾਰ ਉਹ ਵਧੀਆ ਮੰਨੀ ਜਾਂਦੀ ਹੈ, ਅੰਦਰ ਦੀ ਗਰੀਬੀ। ਅੰਦਰ ਖੋਜੈ, ਅੰਦਰ ਨੂੰ ਲੱਭੇ ਤਤ ਲਹੈ, ਇਹਦੇ ਸਿਧਾਂਤ ਨੂੰ ਪ੍ਰਾਪਤ ਕਰ ਲੈਂਦਾ, ਅੰਦਰ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ, ਪਾਏ ਮੋਖ ਦੁਆਰ, ਮੁਕਤੀ ਦੇ ਦਰਵਾਜ਼ੇ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ।
ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ।
بادشاہ جی کہندے پھر ملدا کی ہے کہندے گن ندھان ندھان کہندے نے خزانے نو گنا دا خزانہ پرمیشور پراپت کر لیا سہج کرے بچار کہندے پھر سہج دے نال شانتی دے نال اس دی بچار اپنے ہردے وچ وساوندا ہے
تھانو واپاری نانکا جس گرمکھ نام آدار
اسی ہے تو سارے وپاری نہ اس سنسار دے وچ وپار کرنا ہے چاہے گھر دے کام بیبیاں کر دیا ہوں میری بھنا کر دیا ہوں چاہے باہرلے کام اسی گرمکھ پیارے میرے ویر کر دے ہوں کر دے اسی وپار ہیں ونج کرو بن جا رہے ہو وکھر لے ہو سنبھال تو ستگر سچے بادشاہ جی کہیں گے تو وپاری ہے ایک تو وپار کی کر آگے کو کچھ تلہا باندھو کیا پرواسا کن کا دھن کا کی بھروسہ ہے یہ تو چھڈ جاوے گا آگے کو کچھ تلہا باندھو تن وپاری نانکا کہندے وہ وپاری تن تے یوگ نے کون گرمکھ نام آدھار جس گرمکھ جنہاں نوں گرو دے مکھ دے وچوں اچارن کیتا ہویا نام دا آسرا ہے جہاں وہ آسرا بنا لیندے نے نا وہ وپاری اس سنسار دے وچ تن تے یوگ نے
محلہ تیجا ون من مارے کوئی نہ سجئی
ہوں دیکھنے والی گل ہے جپجیت صاحب سارے نے پڑھیا سویرے جپجیت صاحب کے بچن بچا اس جگت نسار جتنا ہوگی تو بڑا مشکل ہے کوئی نہیں جت سکے اج تک سکندر ورگے چلے گئے سنسار جت دیا پادشاہ جی کہتے من جیت ہے جگ جیت میں سارا شبد نہ بولنا سمے کے انوسار رہیے من جیتے جگ جیت جگت نو جتنا بڑا اوکھا ہے تو من نو جتنا بھی بڑا اوکھا ہے جی جگت نہیں جتیا جا سکتا تو من بھی نہیں جتیا جا سکتا سچ جانی جی من نو جت لوے گا تو جگت جت لوے گا گل دونوں پاسے جی من نو جت لیا تو جگت جت لیا جی جگت نو جتن تریا تو تیرے کو اپنا من بھی نہیں جتیا جانا جگت نو جتنا تو بہت دور کی گل ہے سچے بادشاہ بخشش کرتے ہیں کہ بین من مارے کوئی نہ سجے اپنے من نو ماریا بغیر کسی نو کوئی سوجھ ہی نہیں آیا کرتی دیکھو کو لب لائے کوئی لب لا کر کے اس پرمیشر کے چرنا دے نال جڑ کر کے دیکھنا تا کرو جن دیر تک من نہیں نہ ماریا میں جانیو من مر گئے ہو یہ تو مریو نہ ہے کو سنگت برکھا پین تے بہر ہرے ہو جائے کہ میں تو سوچیا سی من مار لیا یہ من مریا نہیں کو سنگت کی برکھا پی گئی نا کو سنگت ہو گئی تو پھر دوبارہ ہریا ہو جاتا ہے کسی پنڈت نے ڈڈیاں سکا کر کے نا تو وہ چورا بنا کر کے رکھا سی تو جدو برسات آئی وہ ہور ڈڈیاں نکل آئی اسی طرح کسنگت کی جدو برکھا پہنتی ہے نا تو اندر جہے وکار نے نا سارے باہر نکلنے شروع ہو جاتے ہیں بادشاہ جی کہندے نے کوئی لب لا کر کے تو دیکھنا کرو
دیکھ تاری تیر تھی پاو تھکی نہ من ماریا جائے
من نو مارن کی کوشش تو بڑے کرتے ہیں کسی نے بھیگ دھارن کر لیا چولا پہن لیا بسم لگا لی شریر پہ کوئی بگمے پا لے پر کہتے پھر بھی نہیں من مریا نہیں تیرتھی جان لگے تیرتھا تے جا کر کے بھی من منیا نہیں پر ہور ہنکار ہو گیا ان تیرتھا تے جایا میں گنتی کرتے ہیں نا اسی بھی این گرو کر جا کر کے آئے ہاں کہتے بھاو تھکے پوندیا پوندیا گھومدیا گھومدیا تھک گئے یہ من ماریا نہ جائے یہ من ماریا نہیں جا سکتا
گرمکھ من جیوت مر سچ رہے
تیرتھا تے من نہیں مرے گا پر ایک جگہ اے من مر جاتا ہے ستگر سچے پاتشاہ جی کہتے گرمکھ یہ من جیوت مر کہندے گرو دے مکھ وال تو وچن نکلے ہوئے انہاں دا دھیان کر انہاں نوں اندر وسا تے تو آپ گرمکھ بن تیرا اے من جیڑا جیوندیا ہوئے مر جاوے گا سچ رہے لبلائے کدوں جدوں سچے نام دے نال اپنی لب جوڑ جاوے گا گرو پیارو نام دے نال لب جوڑنی تے بڑی اوکھی اسی تے سچ ہی نہیں بولدے ساڈے کاروبار ہی نہیں چلدے سچ تو بنا کی کریے جھوٹ بولنا پیندا ستگر سچے پاتشاہ نوں کہہ دنے آ سچا نام جیڑا ہے اونی دیر تک لب نہیں جڑ سکتی سچے نام دے نال جنی دیر تک اسی اپنے جیون دے وچ سچ نوں اپنا آدھار نہ بناواں گے آسرا نہ بناواں گے ਸੋ ਸੱਚ ਪਾਤਸ਼ਾਹ ਜੀ ਕਹਿੰਦੇ ਸੱਚ ਰਹੇ ਲਿਬਲਾ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਲਿਬ ਜੋੜੀ ਹੋਈ ਹੈ ਉਹਨਾਂ ਦਾ ਮਨ ਮਾਰਿਆ ਗਿਆ ਹੈ ਜੀ।
ਨਾਨਕ ਇਸ ਮਨ ਕੀ ਮਲ ਇਉ ਉਤਰੈ ਹੋ ਮੈਂ ਸਭ ਦੀ ਜਲਾਈ।
ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਇਸ ਮਨ ਕੀ ਮਲ ਇਉ ਉਤਰੈ, ਇਸ ਮਨ ਦੀ ਮੈਲ ਇਵੇਂ ਉਤਰਦੀ ਹੈ ਕਿਵੇਂ, ਹੁਣ ਮੈਂ ਸ਼ਬਦ ਜਲਾਏ। ਹੰਕਾਰ ਜਿਹੜੀ ਮਨ ਦੇ ਮੈਲ ਚੜੀ ਹੋਈ ਹੈ ਨਾ, ਉਹਨੂੰ ਵੀ ਸ਼ਬਦ ਸਾੜ ਕਰਕੇ ਸਵਾਹ ਕਰ ਦਿੰਦਾ ਗੁਰੂ ਦਾ ਸ਼ਬਦ। ਗੁਰੂ ਦੇ ਹੁਕਮ ਦੇ ਉੱਪਰ ਚੱਲੀਏ ਨਾ, ਗੁਰੂ ਦੇ ਸ਼ਬਦ ਦੇ ਅਨੁਸਾਰ ਚੱਲੀਏ, ਹੰਕਾਰ ਨੂੰ ਵੀ ਸਾੜ ਕਰਕੇ ਸਵਾਹ ਕਰ ਦਿੰਦਾ ਹੈ ਜੀ।
ਪੌੜੀ
ਪੌੜੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ।
ਹਰ ਭਾਵ ਹਰੇਕ ਇਨਸਾਨ, ਹਰ ਜੋ ਸਾਰਿਆਂ ਦੁੱਖਾਂ ਦਾ ਹਰਨ ਵਾਲਾ ਉਹ ਪਰਮੇਸ਼ਰ ਹੈ, ਹਰ ਦੇ ਵਿੱਚ ਉਹ ਵਸਦਾ, ਸਾਰਿਆਂ ਦੇ ਵਿੱਚ ਵਸਦਾ। ਹਰ ਹਰ ਸੰਤ ਮਿਲੋ ਮੇਰੇ ਭਾਈ, ਹੁਣ ਮੇਰੇ ਭਾਈ ਸੰਤ ਜਨੋ ਮਿਲਣਾ ਕਰੋ, ਸੰਤਾਂ ਦੀ ਸੰਗਤ ਕਰੀਏ, ਉੱਥੇ ਕੀ ਕਰੀਏ, ਹਰ ਨਾਮ ਲੜਾਵੋ ਇੱਕ ਕਿਨਕਾ। ਕਿਨਕੇ ਮਾਤਰ ਵੀ ਨਾਮ ਜਿਹੜਾ ਪਰਮੇਸ਼ਰ ਦਾ ਉਹ ਆਪਣੇ ਹਿਰਦੇ ਵਿੱਚ ਦ੍ਰਿੜ ਪੱਕਾ ਕਰ ਲਈਏ ਜੀ।
ਹਰ ਹਰ ਸਿਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ।
ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਸ਼ਿੰਗਾਰ ਲਵਾਉਂਦੀ ਹੈ, 16 ਸ਼ਿੰਗਾਰ ਗਿਣੇ ਗਏ ਨੇ। ਹੁਣ ਮੈਂ ਨਾ ਉਧਰ ਜਾਵਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਇਸਤਰੀ ਰੂਪ ਆ ਨਾ ਉਸ ਪਰਮੇਸ਼ਰ ਦੀ, ਠਾਕੁਰ ਏਕ ਸਵਾਈ ਨਾਰ, ਅਸੀਂ ਸ਼ਿੰਗਾਰ ਕਾਹਦਾ ਕਰਨਾ ਹੈ। ਹਰ ਹਰ ਸ਼ਿੰਗਾਰ ਬਣਾਵੋ ਹਰ ਹਰ ਜਨ, ਉਸ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਬਣਾਉਣਾ ਕਰੀਏ, ਉਸ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਬਣਾ ਕਰਕੇ ਹਰ ਕਾਪੜ ਪਹਿਰੋ ਖਿਮਕਾ, ਖਿਮਾ ਦਾ ਕੱਪੜਾ ਸਰੀਰ ਦੇ ਉੱਪਰ ਪਹਿਨਣਾ ਕਰੀਏ। ਜੇ ਕੋਈ ਇਨਸਾਨ ਗਲਤੀ ਵੀ ਕਰ ਲੈਂਦਾ ਨਾ, ਉਸ ਨੂੰ ਖਿਮਾ ਕਰ ਦਿਆ ਕਰੀਏ, ਦਇਆ ਕਰੀਏ। ਧੌਲ ਧਰਮ ਦਇਆ ਕਾ ਪੂਤ, ਧਰਮ ਤਾਂ ਹੀ ਹੋਵਾਂਗੇ ਧਰਮੀ ਅਸੀਂ ਜੇ ਦਇਆ ਸਾਡੇ ਵਿੱਚ ਹੋਵੇਗੀ। ਖਿਮਾ ਦਾ ਕੱਪੜਾ ਪਹਿਨਣਾ ਕਰੀਏ ਜੀ।
ਐਸਾ ਸਿਗਾਰ ਮੇਰੀ ਪ੍ਰਭ ਪਾਵੇ, ਹਰ ਲਾਗੈ ਪਿਆਰਾ ਪ੍ਰੇਮ ਕਾ।
ਕਹਿੰਦੇ ਇਹੋ ਜਿਹਾ ਸ਼ਿੰਗਾਰ ਜਿਹੜਾ ਖਿਮਾ ਦਾ ਕੱਪੜਾ ਪਹਿਨਣਾ ਤੇ ਨਾਮ ਦਾ ਸ਼ਿੰਗਾਰ ਕਰਨਾ ਉਸ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਹਰ ਲਾਗੇ ਪਿਆਰਾ ਪ੍ਰੇਮ ਕਾ, ਉਹ ਪਿਆਰਾ ਪਰਮੇਸ਼ਰ ਦਾ ਪ੍ਰੇਮੀ ਲੱਗਿਆ ਕਰਦਾ ਹੈ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ।
ਹਰ ਹਰ ਨਾਮ ਬੋਲੋ ਦਿਨ ਰਾਤੀ, ਉਸ ਪਰਮੇਸ਼ਰ ਦਾ ਨਾਮ ਦਿਨ ਰਾਤ ਬੋਲਣਾ ਕਰੋ। ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਹਰ ਹਰ ਨਾਮ ਬੋਲੋ ਦਿਨ ਰਾਤੀ, ਰਾਤ ਦਿਨ ਉਸ ਪਰਮੇਸ਼ਰ ਦਾ ਨਾਮ ਲੈਂਦੇ ਰਹੀਏ, ਫਿਰ ਕੀ ਪ੍ਰਾਪਤ ਹੋਵੇਗਾ। ਸੌਦਾ ਕਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਨਾ, ਵਪਾਰ ਕਰਨਾ ਹੈ ਅਸੀਂ। ਪਾਤਸ਼ਾਹ ਜੀ ਕਹਿੰਦੇ ਸਭ ਕਿਲ ਵਿਖ ਕਾਟੇ ਇੱਕ ਪਲਕ, ਇੱਕ ਪਲਕ ਦੇ ਵਿੱਚ ਹੀ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਤੇਰੇ ਗੁਰੂ ਕੇ ਸਿੱਖਾ ਕੱਟ ਦੇਵੇਗਾ। ਉਹ ਪਰਮੇਸ਼ਰ ਇੰਨਾ ਦਿਆਲੂ ਹੈ, ਉਹ ਇੱਕ ਖਿਨ ਦੇ ਵਿੱਚ ਉਸਦਾ ਨਾਮ ਤਾਂ ਲੈਣਾ ਕਰ, ਰਾਤ ਦਿਨ ਉਸਦਾ ਨਾਮ ਜਪਿਆ ਕਰ, ਸਾਰੇ ਪਾਪ ਨਾਸ਼ ਹੋ ਜਾਵਣਗੇ।
ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨਕਾ।
ਕਹਿੰਦੇ ਜਿਹਦੇ ਉੱਪਰ ਉਹ ਪਰਮੇਸ਼ਰ ਦਿਆਲੂ ਹੋ ਜਾਵੇ, ਦਇਆ ਕਰ ਜਾਵੇ, ਤੇ ਉਹ ਇਨਸਾਨ ਗੁਰਮੁਖ ਹੋ ਜਾਇਆ ਕਰਦਾ ਹੈ। ਗੁਰਮੁਖ ਉਸ ਨੂੰ ਕਹਿੰਦੇ ਨੇ ਗੁਰੂ ਦੇ ਮੁਖ ਦੇ ਵਿੱਚੋਂ ਸੁਣਿਆ ਹੋਇਆ ਬਚਨ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਕਹਿੰਦੇ ਇਹੋ ਜਿਹਾ ਗੁਰਮੁਖ ਜਿਹੜਾ ਹੋਇਆ ਕਰਦਾ ਨਾ, ਇਹ ਜੀਵਨ ਰੂਪੀ ਬਾਜੀ ਜਿਣਕਾ ਕਹਿੰਦੇ ਨੇ ਜਿੱਤ ਕੇ ਜਾਂਦਾ ਹੈ। ਉਹ ਜਿੱਤਦਾ ਹੈ ਜੀਵਨ ਦੀ ਬਾਜੀ ਜਿਹੜਾ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕਰਕੇ ਕਮਾਈ ਵੀ ਉਹੋ ਜਿਹੀ ਕਰਦਾ। ਤੇ ਹੁਣ ਆਪਾਂ ਗੁਰੂ ਪਿਆਰੇ ਇਹ ਤਾਂ ਸੀ ਹੁਕਮਨਾਮੇ ਦੀ ਵਿਚਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤਾ। ਅਨੰਦ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਮੈਂ ਥੋੜੀ ਜਿਹੀ ਗੱਲ ਕਰਕੇ ਅੱਗੇ ਸ਼ੁਰੂ ਕਰਾਂਗਾ। ਆਨੰਦ ਸ਼ਬਦ ਖੁਸ਼ੀ ਦਾ ਪ੍ਰਤੀਕ ਹੈ ਔਰ ਇਸ ਬਾਣੀ ਦੇ ਵਿੱਚ ਤਿੰਨ ਰੂਪ ਦੇ ਵਿੱਚ ਆਨੰਦ ਸ਼ਬਦ ਆਇਆ ਹੈ, ਤਿੰਨ ਪੌੜੀਆਂ ਦੇ ਵਿੱਚ ਆਇਆ ਹੈ। ਪਹਿਲੀ ਪੌੜੀ ਦੇ ਵਿੱਚ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਫਿਰ ਕਹਿੰਦੇ ਨੇ ਆਨੰਦ ਆਨੰਦ ਸ਼ਬਦ ਕੋ ਕਹੇ, ਫਿਰ ਆਖਰ ਦੇ ਵਿੱਚ ਆਨੰਦ ਕਰੋ ਆਨੰਦ ਕਰੋ ਪਿਆਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋ ਤਿੰਨ ਵਾਰੀ ਤਿੰਨ ਪੌੜੀਆਂ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ, ਤੇ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰਨ ਕੀਤਾ ਇਹ ਸ਼ਬਦ ਜੋ ਇਤਿਹਾਸ ਦੇ ਵਿੱਚ ਗਵਾਹੀ ਭਰ ਗਿਆ। 5 ਸਾਲ ਬਾਅਦ ਪਟਨਾ ਸਾਹਿਬ ਦੀ ਧਰਤੀ ਤੋਂ ਗੋਬਿੰਦ ਰਾਏ ਬਾਲ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਆਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਹੈ ਉਸ ਨੂੰ ਜ਼ਮੀਨ ਖਰੀਦ ਕਰਕੇ ਮਾਖੋਵਾਲ ਪਿੰਡ ਖਰੀਦਿਆ, ਉਸ ਨੂੰ ਵਸਾਇਆ, ਉਸ ਦਾ ਨਾਮ ਰੱਖਿਆ ਚੱਕ ਨਾਨਕੀ ਆਪਣੇ ਮਾਤਾ ਜੀ ਦੇ ਨਾਮ ਤੇ। ਜਿੱਦਣ ਬਾਲ ਗੋਬਿੰਦ ਰਾਏ ਪਹਿਲੇ ਦਿਨ ਆਣ ਕਰਕੇ ਆਪਣੇ ਪਿਤਾ ਦੀ ਚਿੱਠੀ ਦੇ ਅਨੁਸਾਰ ਆਏ ਨੇ ਨਾ, ਇਸ ਧਰਤੀ ਤੇ ਆਣ ਕਰਕੇ ਨਮਸਕਾਰ ਕੀਤੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਹੁਣ ਤਾਂ ਸੋਝੀ ਵੀ ਆ ਗਈ ਹੈ, 5 ਸਾਲ ਹੋ ਗਏ ਨੇ, ਬੱਚਾ ਬਹੁਤ ਵੱਡੇ ਹੋ ਗਏ ਨੇ। ਸੋਝੀ ਤਾਂ ਬਚਪਨ ਤੇ ਬੜੀ ਸੀ ਕਿਉਂਕਿ ਜੋਤ ਉਧਰੋਂ ਬਣੀ ਹੋਈ ਸੀ। ਤੇ ਕਹਿੰਦੇ ਨੇ ਨਮਸਕਾਰ ਕਰਕੇ ਆਪਣੀ ਮਾਤਾ ਨੂੰ ਕੀ ਕਿਹਾ, ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਕਈਆਂ ਦੇ ਕਹਿਣ ਅਨੁਸਾਰ ਉਸੇ ਦਿਨ ਤੋਂ ਉਸ ਧਰਤੀ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਗਿਆ। ਰਾਮਕਲੀ ਰਾਗ ਹੈ, ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਲੜੀਵਾਰ ਕਥਾ ਦੇ ਵਿੱਚ ਆਪਾਂ ਸੁਣਨੇ ਆ। ਆਓ ਅਗਲੀ ਵਿਚਾਰ ਸਰਵਣ ਕਰਦੇ ਹਾਂ ਜੀ।
ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ।
ਦੇਖੋ ਗੱਲ ਫੇਰ ਉੱਥੇ ਆ ਗਈ ਹੈ, ਏ ਮਨ ਪਿਆਰਿਆ, ਆਪਣੇ ਮਨ ਨੂੰ ਸਮਝਾਈਏ ਅਸੀਂ। ਪਿਆਰਾ ਕਿਆ ਹੈ? ਪਿਆਰ ਦੇ ਨਾਲ ਹੀ ਤੂੰ ਸਮਝ ਜਾ, ਤੂੰ ਸਦਾ ਸੱਚ ਸੰਭਾਲੇ। ਸੰਭਾਲੇ ਕਹਿੰਦੇ ਨੇ ਸੰਭਾਲ ਕਰਕੇ ਰੱਖ, ਵਿਸਾਲ ਹੈ ਆਪਣੇ ਮਨ ਦੇ ਵਿੱਚ ਕੀ ਸੱਚ ਨੂੰ। ਇਸ ਘਰ ਦੇ ਅੰਦਰ, ਗੁਰੂ ਨਾਨਕ ਦੇ ਘਰ ਦੇ ਅੰਦਰ ਗੱਲ ਹੀ ਸੱਚ ਤੋਂ ਸ਼ੁਰੂ ਹੁੰਦੀ ਹੈ। ਇੱਕ ਓਅੰਕਾਰ, ਉਹ ਪਰਮੇਸ਼ਰ ਦਾ ਨਾਮ ਹੈ। ਤੇ ਜਦੋਂ ਅਗਲੀ ਗੱਲ ਸ਼ੁਰੂ ਹੁੰਦੀ ਹੈ ਨਾ ਸਤ ਨਾਮ, ਸਤ ਕਹਿੰਦੇ ਨੇ ਸੱਚ ਨੂੰ। ਜੇ ਇਹ ਵੀ ਨਹੀਂ ਸੁਣਨਾ ਅੱਗੇ ਸੁਣ ਲਈਏ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ। ਕਹਿੰਦੇ ਸੱਚ ਨਾਲ ਜੁੜੇਗਾ ਤਾਂ ਕੁਝ ਬੜੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨ ਮੇਰੇ ਆ, ਤੂੰ ਸਦਾ ਸੱਚ ਸੰਭਾਲਿਆ, ਤੂੰ ਸਦਾ ਸੱਚ ਨੂੰ ਸੰਭਾਲ ਕਰਕੇ ਆਪਣੇ ਮਨ ਦੇ ਅੰਦਰ ਵਸਾ।
ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਤੇਰੇ ਨਾਲੇ।
ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਉਹ ਸ਼ਬਦ ਪੂਰਾ ਪੜ੍ਹ ਲਿਓ ਜਾ ਕਰਕੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਹਿੰਦੇ ਜੇ ਤੂੰ ਕੁਟੰਬ ਦੇ ਨਾਲ ਪਰਿਵਾਰ ਦੇ ਨਾਲ ਜੁੜਿਆ ਰਿਹਾ ਨਾ, ਉਸ ਸ਼ਬਦ ਦੇ ਵਿੱਚ ਭਗਤ ਲੋਚਨ ਜੀ ਨੇ ਵਚਨ ਕੀਤਾ ਵੀ ਕਿਹੋ ਜਿਹੀਆਂ ਤੈਨੂੰ ਜੂਨੀਆਂ ਪ੍ਰਾਪਤ ਹੋਣਗੀਆਂ। ਇਹ ਕੁਟੰਬ ਜਿਹੜਾ ਤੂੰ ਦੇਖਦਾ, ਪਰਿਵਾਰ ਦੇਖਦਾ ਨਾ, ਇਹ ਤੇਰੇ ਨਾਲ ਚੱਲਣ ਵਾਲਾ ਨਹੀਂ, ਕੱਲਿਆਂ ਆਇਆ ਕੱਲੇ ਜਾਣਾ ਹੈ। ਤੇ ਕਈ ਵਾਰੀ ਆਪਾਂ ਸੁਣਦੇ ਵੀ ਹਾਂ ਨਾ ਵਚਨ ਵੀ ਕੱਲੇ ਆਏ ਸੀ, ਖਾਲੀ ਹੱਥ ਆਏ, ਖਾਲੀ ਹੱਥ ਜਾਣਾ ਹੈ। ਇੱਥੋਂ ਖਾਲੀ ਹੱਥ ਕੋਈ ਨਹੀਂ ਜਾਂਦਾ, ਇਹ ਤਾਂ ਦੁਨੀਆਂ ਨੂੰ ਦਿਖਾਉਣ ਦੇ ਲਈ ਕੋਈ ਡੈਡ ਬੋਡੀ ਲਈ ਜਾ ਰਿਹਾ ਤੇ ਉਹਦੇ ਹੱਥ ਅੱਗੇ ਕਰ ਦਿੱਤੇ ਵੀ ਖਾਲੀ ਹੱਥ ਜਾ ਰਿਹਾ। ਦੁਨੀ ਚੰਦ ਨੇ ਕਹਿਤਾ ਸੀ ਮੇਰੇ ਹੱਥ ਬਾਹਰ ਨੂੰ ਲਮਕਾ ਦਿਓ, ਖਾਲੀ ਹੱਥ ਜਾ ਰਿਹਾ ਨੇ, ਖਾਲੀ ਹੱਥ ਨਹੀਂ ਜਾਂਦਾ, ਖਾਲੀ ਹੱਥ ਨਹੀਂ ਜਾਵੇਗਾ। ਕਿਉਂ? ਆਪਾਂ ਬਚਨ ਪੜ੍ਹ ਕੇ ਹਟੇ ਆ, ਆ ਗਏ ਕੋ ਕੁਛ ਪਿਲਾਹ ਬੰਦ ਹੋ ਗਿਆ, ਪਰਿਭਾਸ਼ਾ ਧਨ ਕਾ ਕੇ ਇਹਨੂੰ ਕੁਛ ਬੰਨਣਾ ਪੈਣਾ ਨਾ, ਕਿੱਦਾਂ ਨਾਲ ਲਿਆਵਾਂਗੇ। ਇਨਸਾਨ ਆਪਣੇ ਗੁਣਾਂ ਨੂੰ ਨਾਲ ਲਿਜਾਂਦਾ ਹੈ, ਇਨਸਾਨ ਉਸ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਨਾਲ ਲਿਜਾਂਦਾ ਹੈ। ਅੱਗੇ ਧਰਮਰਾਜੇ ਨੇ ਲੇਖਾ ਕਰਨਾ ਹੈ ਨਾ, ਲੇਖੇ ਵਿੱਚ ਆ ਗਿਆ ਨਾਮ ਤੇ ਧਰਮਰਾਜਾ ਵੀ ਡਰਦਾ ਪਿੱਛੇ ਹੋ ਜਾਵੇਗਾ। ਨਾਮੀ ਇਨਸਾਨ ਨੂੰ ਰਸਤਾ ਦੇ ਦਿੰਦੇ ਨੇ ਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਟੰਬ ਪਰਿਵਾਰ ਜਿਹੜਾ ਹੈ ਨਾ, ਇਹ ਤੇਰੇ ਨਾਲ ਨਹੀਂ ਜਾਵੇਗਾ, ਨਾਲ ਜਾਣ ਵਾਲਾ ਉਸ ਪਰਮੇਸ਼ਰ ਦਾ ਨਾਮ ਹੈ ਜੀ।
ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿੱਤ ਲਾਈਐ।
ਉਹ ਤੇਰੇ ਸਾਥ ਨਹੀਂ ਜਾਵੇਗਾ, ਜਿਹੜਾ ਤੇਰੇ ਸੰਗ ਹੀ ਨਹੀਂ ਜਾਣ ਵਾਲਾ, ਜਿਹੜਾ ਤੇਰਾ ਸਾਥੀ ਨਹੀਂ, ਉਹਦੇ ਨਾਲ ਚਿੱਤ ਕਿਉਂ ਜੋੜ ਬੈਠਾ? ਆਪਣੇ ਮਨ ਨੂੰ ਕਿਉਂ ਜੋੜ ਬੈਠਾ? ਬਿਰਤੀ ਕਿਉਂ ਉਧਰ ਜੋੜੀ ਹੋਈ ਹੈ? ਉਹਦੇ ਨਾਲ ਨਾ ਚਿੱਤ ਲਾ, ਜਿਹੜਾ ਤੇਰੇ ਨਾਲ ਚੱਲਣ ਵਾਲਾ ਉਸ ਨੂੰ ਆਪਣੇ ਮਨ ਦੇ ਅੰਦਰ ਵਸਾਉਣਾ ਕਰ।
ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤਾਈਐ।
ਬਜ਼ੁਰਗ ਹੋ ਗਿਆ ਤੇ ਫਿਰ ਪਛਤਾਉਣਾ ਪਵਿਆ, ਬੜੇ ਝੂਠ ਬੋਲੇ, ਬੜੀਆਂ ਠੱਗੀਆਂ ਮਾਰੀਆਂ ਲੋਕਾਂ ਦੇ ਨਾਲ, ਮੰਜੇ ਤੇ ਪਲੰਘ ਤੇ ਪਿਆ ਇਨਸਾਨ। ਕਹਿੰਦੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਕੰਮ ਮੂਲੇ, ਮੂਲੇ ਕਹਿੰਦੇ ਨੇ ਜੜ ਨੂੰ, ਜੜ ਹੁੰਦੀ ਹੈ ਪੱਕੀ। ਕਹਿੰਦੇ ਪੱਕਾ ਰਹਿ ਇਹੋ ਜਿਹਾ ਕੰਮ ਜ਼ਿੰਦਗੀ ਦੇ ਵਿੱਚ ਨਾ ਕਰ ਪਿਆਰਿਆ, ਜਿਹੜਾ ਤੇਰੇ ਨਾਲ ਅੰਤ ਦੇ ਸਮੇਂ ਤੈਨੂੰ ਪਛਤਾਉਣਾ ਪੈ ਜਾਵੇ। ਨਾਲ ਜਾਣਾ ਨੀ ਫਿਰ ਪਛਤਾਉਣਾ ਪੈਣਾ, ਧਨ ਬੜਾ ਇਕੱਠਾ ਕਰ ਲਿਆ ਤਾਂ ਗਿਆ ਹੀ ਨੀ ਨਾਲ, ਧੀਆਂ ਪੁੱਤਰਾਂ ਦੇ ਨਾਲ ਪਿਆਰ ਪਾਇਆ ਸੀ ਉਹ ਵੀ ਨਾਲ ਨਹੀਂ ਗਏ, ਅੱਜ ਤਾਂ ਕਹਿ ਦਿੰਦੇ ਮੇਰਾ ਧੀ ਬਿਮਾਰ ਹੈ, ਮੇਰੀ ਪੁੱਤਰ ਮੇਰਾ ਬਿਮਾਰ ਹੈ, ਮੈਂ ਗੁਰਦੁਆਰੇ ਨਹੀਂ ਜਾ ਸਕਿਆ, ਪਰ ਇਹ ਨਾਲ ਨਹੀਂ ਜਾਣੇ। ਠੀਕ ਹੈ, ਸਾਡਾ ਫਰਜ਼ ਹੈ ਉਹਨਾਂ ਨੂੰ ਸੰਭਾਲਣਾ, ਪਰ ਜਿਹੜਾ ਅਸਲੀ ਫਰਜ਼ ਹੈ ਉਸ ਨੂੰ ਵੀ ਵਿਸਾਰਨਾ ਨਹੀਂ ਹੈ, ਇਹ ਵੀ ਅਸਲੀ ਫਰਜ਼ ਹੈ ਸਾਡਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਂਜੀ ਫਰਮਾਉਂਦੇ ਹਨ,
ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
ਕਹਿੰਦੇ ਗੁਰੂ ਦਾ, ਸੱਚੇ ਗੁਰੂ ਦਾ ਉਪਦੇਸ਼ ਸੁਣ ਜਿਹੜਾ ਤੇਰੇ ਨਾਲ ਜਾਵੇਗਾ। ਆਪਾਂ ਕਹਿੰਦੇ ਨਾ, ਕਹਿੰਦੇ ਸੀ ਉਹ ਵੀ ਕੁਝ ਨੀ ਨਾਲ ਜਾਂਦਾ, ਖਾਲੀ ਹੱਥ ਜਾਂਦਾ ਇਨਸਾਨ। ਮਹਾਰਾਜ ਜੀ ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਗੁਰੂ ਦਾ ਉਪਦੇਸ਼ ਤੇਰੇ ਨਾਲ ਹੋਵੇਗਾ। ਤੂੰ ਸੁਣ ਕੇ ਤਾਂ ਦੇਖ, ਉਸ ਨੂੰ ਮਨ ਵਿਚ ਵਸਾ ਕਰਕੇ ਦੇਖ, ਦੇਖ ਧਰਮ ਰਾਜਾ ਕਿਵੇਂ ਆਪਣੇ ਦਰਬਾਰ ਦੇ ਵਿੱਚ ਉੱਠ ਕਰਕੇ ਤੇਰਾ ਸਵਾਗਤ ਕਰਦਾ ਵੀ ਤੁਸੀਂ ਅੱਗੇ ਜਾਓ। ਪਾਤਸ਼ਾਹ ਜੀ ਦਾ ਉਪਦੇਸ਼ ਤੇਰੇ ਨਾਲ ਜਾਣ ਵਾਲਾ ਹੈ ਜੀ।
ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ,
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਨ ਪਿਆਰਿਆ ਤੂੰ ਸਦਾ ਸੱਚ ਨੂੰ ਸੰਭਾਲ ਕਰਕੇ ਰੱਖ, ਸੱਚ ਹੈ ਨਾਮ ਉਸ ਪਰਮੇਸ਼ਰ ਦਾ ਸੱਚ ਹੈ। ਦੇਖੋ ਮੈਂ ਕਹਿ ਰਿਹਾ ਸੀ ਨਾ ਵੀ ਸਕੂਲਾਂ ਦੇ ਵੀ ਜਾਣ ਦਾ ਸਮਾਂ ਮਿਲਿਆ, ਮੈਂ ਇੱਕ ਸਵਾਲ ਕਰ ਦਿੱਤਾ ਬੱਚਿਆਂ ਨੂੰ ਵੀ ਇੱਕ ਸਵਾਲ ਹੈ ਸਾਰਿਆਂ ਤਾਈ, ਜਦੋਂ ਤੁਸੀਂ ਬਚਪਨ ਦੇ ਵਿੱਚ ਹੁੰਦੇ ਤੁਹਾਡੇ ਮਾਂ ਜਾਂ ਬਾਪ ਤੁਹਾਨੂੰ ਘਰਾਂ ਦੇ ਵਿੱਚੋਂ ਪੜਾਉਂਦੇ ਨੇ, ਉਹ ਸਵਾਲ ਸਕੂਲ ਦੇ ਵਿੱਚ ਆਏ ਤਾਂ ਤੁਹਾਡੇ ਟੀਚਰ ਤੁਹਾਡੇ ਅਧਿਆਪਕ ਪੜਾਉਂਦੇ ਨੇ, ਕਾਲਜ ਵਿੱਚ ਗਏ ਫਿਰ ਤੁਹਾਡੇ ਪ੍ਰੋਫੈਸਰ ਪੜਾਉਂਦੇ ਨੇ, ਜਦੋਂ ਤੁਸੀਂ ਕੰਮ ਤੇ ਲੱਗੇ ਤੁਹਾਡੇ ਬੌਸ ਜਿਹੜੇ ਆਗੂ ਨੇ ਉਹ ਪੜਾਉਂਦੇ ਨੇ। ਉਹ ਕਿਹੜਾ ਸ਼ਲੋਕ ਹੈ ਜਾਂ ਕਿਹੜਾ ਪਾਠ ਹੈ ਵੀ ਜਿਹੜਾ ਤੁਹਾਨੂੰ ਸਾਰੀ ਜਗ੍ਹਾ ਪੜਾਇਆ ਜਾਂਦਾ, ਸਾਰੀ ਜ਼ਿੰਦਗੀ ਪੜਾਇਆ ਜਾਂਦਾ, ਤੁਸੀਂ ਵੀ ਕਿਸੇ ਟਾਈਮ ਪੜਾਉਂਦੇ ਹੋ? ਤੇ ਕਈ ਕਿਲੇ ਬਰਲੇ ਬਰਲੇ ਬੱਚੇ ਹੋਏ ਜਿਨ੍ਹਾਂ ਨੇ ਜਵਾਬ ਦਿੱਤਾ, ਤੇ ਗੁਰੂ ਪਿਆਰਿਓ ਉਹ ਜਵਾਬ ਹੈ ਸੱਚ। ਮਾਂ ਬਾਪ ਕਹਿੰਦੇ ਸੱਚ ਬੋਲ, ਟੀਚਰ ਕਹਿੰਦੇ ਸੱਚ ਬੋਲ, ਪ੍ਰੋਫੈਸਰ ਕਹਿੰਦੇ ਸੱਚ ਬੋਲ, ਕੰਮ ਤੇ ਲੱਗਿਆ ਕਹਿੰਦੇ ਸੱਚ ਬੋਲ, ਗੁਰੂ ਕਹਿੰਦਾ ਤੇਰਾ ਸੱਚ ਬੋਲ, ਤੂੰ ਸੱਚ ਫੇਰ ਹੀ ਬੋਲਦਾ, ਤੂੰ ਝੂਠ ਬੋਲੀ ਜਾਣਾ। ਸੱਚ ਦੇ ਨਾਲ ਨਾਮ ਦੇ ਨਾਲ ਜੁੜ ਕਰਕੇ ਤੂੰ ਤਰ ਜਾਵੇਗਾ ਜੀ।
ਅਗਲੇ ਅਗੋਚਰਾ ਤੇਰਾ ਅੰਤ ਨਾ ਪਾਇਆ,
ਇਹ ਅਕਾਲ ਪੁਰਖ ਪਰਮਾਤਮਾ ਤੂੰ ਸਾਡੀ ਗਮਤਾ ਤੋਂ ਪਰੇ ਹੈ, ਗੋਚਰ ਹੈ, ਇਹਨਾਂ ਨੇਤਰਾਂ ਦੇ ਨਾਲ ਵੀ ਤੱਕਿਆ ਨਹੀਂ ਜਾ ਸਕਦਾ। ਪਰਮਾਤਮਾ ਦੀ ਗੱਲ ਕਰਦੇ ਨੇ ਮੇਰੇ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਜਿਹੜਾ ਹੈ ਨਾ ਉਹ ਸਾਡੇ ਤੋਂ ਪਾਇਆ ਨਹੀਂ ਜਾ ਸਕਦਾ ਜੀ।
ਅੰਤ ਨਾ ਪਾਇਆ ਕਿ ਮੈਂ ਤੇਰਾ ਆਪਣਾ ਆਪ ਤੂੰ ਜਾਣ ਹੈ।
ਇਨਸਾਨ ਦੀ ਤਾਂ ਗਿਣਤੀ ਕਰ ਸਕਦੇ ਨਾ ਕਿ ਏਡਾ ਕੁ ਹੋਵੇਗਾ, ਇੰਨਾ ਕੁ ਉਹਦੇ ਕੋਲ ਧਨ ਪਦਾਰਥ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਅੰਤੋਂ ਨਾ ਪਾਇਆ ਕਿ ਨਹੀਂ ਤੇਰਾ, ਤੇਰਾ ਅੰਤ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਕਿਸੇ ਨਹੀਂ ਪਾਇਆ, ਆਪਣਾ ਆਪ ਤੂੰ ਜਾਣ ਹੈ, ਤੂੰ ਵੀ ਆਪਣੇ ਬਾਰੇ ਆਪ ਹੀ ਜਾਣਦਾ ਹੈ।
ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ,
ਇਹ ਜੀਵ ਜੰਤ ਦਾ ਤੇਰਾ ਇੱਕ ਖੇਲ ਹੈ ਸਤਿਗੁਰ ਸੱਚੇ ਪਾਤਸ਼ਾਹ, ਤੂੰ ਖਿਡੌਣਿਆਂ ਦੇ ਵਾਂਗੂ ਸਾਰਿਆਂ ਨੂੰ ਖਿਲਾਈ ਜਾਣਾ ਹੈ। ਕੀ ਕੋਈ ਆਪਣੇ ਮੁੱਖ ਦੇ ਵਿੱਚੋਂ ਉਚਾਰਨ ਕਰਕੇ ਵਿਖਿਆਨ ਇਸ ਦਾ ਕਰ ਸਕਦਾ ਹੈ ਜੀ?
ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੀ ਉਪਾਇਆ।
ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਵੀ ਨੇ, ਤੇਰੇ ਵੱਲ ਤੱਕਦੇ ਵੀ ਨੇ, ਇਹ ਲੋਕ ਆਖਦੇ ਨੇ, ਤੂੰ ਵੇਖਦਾ ਉਹਨਾਂ ਦੇ ਵੱਲ, ਜਿਨ ਜਗਤ ਉਪਾਇਆ ਉਹੀ ਪਰਮੇਸ਼ਰ ਹੈ, ਉਹ ਆਪਣੇ ਵੱਲੋਂ ਹੁਕਮ ਵੀ ਕਰ ਦਿੰਦਾ ਤੇ ਵੇਖਦਾ ਵੀ ਹੈ ਸੰਸਾਰ ਵੱਲੋਂ, ਜਿਹਨੇ ਇਹ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ।
ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।
ਪਰਮੇਸ਼ਰ ਤੂੰ ਸਾਡੀ ਪਹੁੰਚ ਤੋਂ ਪਰੇ ਹੈ, ਪਹੁੰਚਿਆ ਜਾ ਸਕਦਾ ਤੇ ਗੁਰੂ ਦੇ ਸ਼ਬਦ ਦੁਆਰਾ, ਗੁਰੂ ਬਖਸ਼ਿਸ਼ ਕਰ ਦੇਣ। ਮਹਾਰਾਜ ਜੀ ਤੇਰਾ ਅੰਤ ਕਿਸੇ ਨੇ ਪਾਇਆ ਨਹੀਂ। ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਸਮਾਪਤੀ ਕਰਦਾ ਹਾਂ। ਸਭ ਤੋਂ ਪਹਿਲਾਂ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹਾਂ, ਮੇਰੇ ਦੇ ਨਿਮਾਣੇ ਨੂੰ ਇਹੋ ਜਿਹੇ ਸਥਾਨ ਤੇ ਬਿਠਾ ਦਿੱਤਾ, ਪਾਪਾਂ ਦੇ ਪਰੇ ਨੂੰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ, ਸਾਡੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਉਨ੍ਹਾਂ ਨੇ ਅੱਜ ਹਾਜ਼ਰੀ ਭਰਨੀ ਸੀ, ਉਨ੍ਹਾਂ ਦੀ ਜਗ੍ਹਾ ਮੈਂ ਭਰ ਰਿਹਾ ਹਾਂ, ਮੈਨੂੰ ਆਪਣੀ ਹਾਜ਼ਰੀ ਦਿੱਤੀ ਹੈ ਉਨ੍ਹਾਂ ਨੇ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦਾ, ਇਨ੍ਹਾਂ ਨੇ ਵੀ ਪਿਆਰ ਦਿੱਤਾ, ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ। ਸੋ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਆਪ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਦਾਸ ਨਿਮਾਣੇ ਜੀ ਨੂੰ ਸੁਣਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਸਾਂ ਦਿਓ ਗੁਰੂ ਪਿਆਰਿਓ, ਦਿਓ ਸਤਿਗੁਰ ਸੰਭਰ ਸਾਹਿਬ ਲਿਖਿਆ ਮਿਲਗੜ ਪਾਵੋ ਤੇਲ ਦੇ ਸੱਜਣ ਅਸੀਸੜੀਆਂ ਜੋ ਹੋ ਗਏ ਸ਼ਬਦ ਸੋ ਮੇਲ ਮੇਰਾ ਵੀ ਕਿਤੇ ਮੇਲ ਗੁਰੂ ਦੇ ਨਾਲ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਅਰਦਾਸ ਕਰਿਆ ਕਰੋ। ਲਿਖਿਆ ਕਿਤੇ ਨੇ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਔਵੰਤ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ।
ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੀ ਉਪਾਇਆ